যুগ যুগাটাল ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਮਿੱਠੀ ਅਤੇ ਨਿੱਘੀ ਗੋਦ ਵਿੱਚ ਜੁੜ ਬੈਠੀ ਗੁਰੂ ਰੂਪ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰੇ ਬਾਊ ਜੀ ਹੋਰਾਂ ਦੀਆਂ ਆਤਮਕ ਲੇਖਣੀਆਂ, ਗੁਰਬਾਣੀ ਵਿਚਾਰ। ਸਾਡਾ ਅੱਜ ਦਾ ਵਿਸ਼ਾ ਹੈ ਜੀ, ਆਤਸ ਦੁਨੀਆ ਖੁਨਕ ਨਾਮ ਖੁਦਾਇਆ, ਕੱਲ ਤਾਤੀ ਠਾਂਡਾ ਹਰ ਨਾਉ। ਲੇਖ ਨੰਬਰ 45, ਇਸ ਲੜੀ ਦਾ 8ਵਾਂ ਭਾਗ। ਆਓ ਬੜੇ ਪਿਆਰ ਨਾਲ ਸਰਵਣ ਕਰੀਏ। ਆਤਸ ਦੁਨੀਆ ਖੁਨਕ ਨਾਮ ਖੁਦਾਇਆ। ਇਸ ਜਨਮ ਵਿੱਚ ਮਲੀਨ ਬੁੱਧੀ ਦੀਆਂ ਨੀਵੀਆਂ ਰੁਚੀਆਂ ਦੁਆਰਾ, ਮੈਲੀ ਬੁੱਧੀ ਦੇ ਸਾਡੇ ਨੀਵੇਂ ਇੰਟਰਸਟ ਕਰਕੇ ਅਸੀਂ ਦਿਨ ਰਾਤ ਭੈੜੇ ਖਿਆਲ, ਮਾੜੇ ਕਰਮ, ਈਰਖਾ, ਦਵੈਤ, ਬਦਲੇ ਦੀ ਭਾਵਨਾ, ਨਫ਼ਰਤ, ਤੁਸਬ, ਜ਼ੁਲਮ, ਨਿੰਦਾ, ਸ਼ੱਕ, ਖੁਦਗਰਜ਼ੀ, ਡਰ, ਭੈ ਆਦਿ ਦੇ ਨੀਵੇਂ ਵਲਵਲਿਆਂ ਨਾਲ ਆਪਣੀ ਸੁਰਤ, ਮਤ, ਮਨ, ਬੁੱਧ ਨੂੰ ਹੋਰ ਵੀ ਮੈਲਾ ਕਰੀ ਜਾਂਦੇ ਹਾਂ, ਜਿਨ੍ਹਾਂ ਦੁਆਰਾ ਸਾਡੀ ਮਾਨਸਿਕ ਅਗਨੀ ਹੋਰ ਵੱਧਦੀ ਜਾਂਦੀ ਹੈ। ਯਾਦ ਰੱਖਣ ਵਾਲਾ ਜ਼ਰੂਰੀ ਨੁਕਤਾ ਇਹ ਹੈ ਕਿ ਸਾਡੇ ਮਨ, ਬੁੱਧੀ, ਅੰਤਿਸ਼ਕਰਨ ਦੀ ਇਹ ਮੈਲ, ਸਾਡੇ ਮਨ ਦੀ, ਬੁੱਧੀ ਦੀ, ਸਾਡੇ ਅੰਤਿਸ਼ਕਰਨ ਦੀ ਇਹ ਮੈਲ, ਇਹੀ ਸਾਡੇ ਮਾਨਸਿਕ ਭਾਂਬੜ ਦਾ ਬਾਲਣ ਵੀ ਹੈ। ਸਾਡੇ ਅੰਦਰ ਜਿੰਨਾ ਜ਼ਿਆਦਾ ਤੀਖਣ ਮਾਨਸਿਕ ਬਾਲਣ ਹੋਵੇਗਾ, ਉਨਾ ਹੀ ਖਤਰਨਾਕ ਭਾਂਬੜ ਮਚੇਗਾ। ਦੂਜੇ ਲਫ਼ਜ਼ਾਂ ਵਿੱਚ, ਸਾਡੀ ਅੰਦਰਲੀ ਮਾਨਸਿਕ ਮੈਲ, ਇਹਦੀ ਮਿਕਦਾਰ ਕਿੰਨਾ ਕੁ ਸਾਡਾ ਮਨ ਮੈਲ ਹੈ ਅਤੇ ਕਿੰਨਾ ਸ਼ਕਤੀਸ਼ਾਲੀ ਇਹ ਮੈਲਾ ਮਨ ਹੈ ਸਾਡਾ, ਉਸ ਅਨੁਸਾਰ ਹੀ ਸਾਨੂੰ ਸਰੀਰਕ ਬਿਮਾਰੀਆਂ ਅਤੇ ਮਾਨਸਿਕ ਭਿਆਨਕ ਬਿਮਾਰੀਆਂ ਅਥਵਾ ਨਤੀਜੇ ਭੁਗਤਣੇ ਪੈਂਦੇ ਹਨ। ਉਦਾਹਰਣ ਵਜੋਂ ਇਹ ਬਾਲਣ ਕਿਵੇਂ ਅਸਰ ਕਰਦਾ ਹੈ। ਘਾਹ ਫੂਸ ਦਾ ਭਾਂਬੜ ਥੋੜ੍ਹੇ ਚਿਰ 'ਚ ਬੁੱਝ ਜਾਂਦਾ ਹੈ। ਲੱਕੜ ਦਾ ਭਾਂਬੜ ਕੁਝ ਦੇਰ ਤਾਈਂ ਰਹਿੰਦਾ ਹੈ। ਪੈਟਰੋਲ ਅਤੇ ਗੈਸ ਦੇ ਭਾਂਬੜ ਅਤਿਅੰਤ ਤਬਾਹੀ ਮਚਾਉਂਦੇ ਹਨ। ਬੰਬ ਦੀ ਤਬਾਹੀ ਦੇ ਨਤੀਜੇ ਕਈ ਸਾਲਾਂ ਤਾਈਂ ਰਹਿੰਦੇ ਹਨ। ਪਰਮਾਣੂ ਬੰਬ ਦੀ ਤਬਾਹੀ ਤਾਂ ਕਿਆਮਤ ਵਰਤਾ ਦਿੰਦੀ ਹੈ। ਹੁਣ ਜਿਉਂ ਜਿਉਂ ਅਸੀਂ ਆਪਣੀ ਨੀਵੀਆਂ ਰੁਚੀਆਂ ਵਾਲੇ ਖਿਆਲਾਂ ਨੂੰ, ਇਹਨਾਂ ਨੂੰ ਦੁਹਰਾਉਂਦੇ ਹਾਂ, ਇਹਨਾਂ ਨੂੰ ਘੋਟਦੇ ਹਾਂ, ਇਹਨਾਂ ਦਾ ਅਭਿਆਸ ਕਰਦੇ ਹਾਂ, ਇਹਨਾਂ ਦੀ ਰੱਟ ਲਾਉਂਦੇ ਹਾਂ, ਤਿਉਂ ਤਿਉਂ ਸਾਡੀ ਅਸੁਰੀ ਮਾਇਕੀ ਮਾਨਸਿਕ ਸ਼ਕਤੀ ਵੱਧਦੀ ਜਾਂਦੀ ਹੈ, ਦਾਮਨਕ ਬੰਦੀ ਜਾਂਦੀ ਹੈ। ਉਸੇ ਲਿਹਾਜ਼ ਨਾਲ ਸਾਡੇ ਮਨ ਤਨ ਉੱਤੇ ਭਿਆਨਕ ਅਸਰ ਹੁੰਦਾ ਹੈ। ਸਾਡੀਆਂ ਮਾਨਸਿਕ ਬਿਮਾਰੀਆਂ ਅਤੇ ਸਰੀਰਕ ਬਿਮਾਰੀਆਂ ਵੀ ਇਹਨਾਂ ਮੈਲੇ ਖਿਆਲਾਂ ਨੂੰ ਦੌਰਾਨ ਨਾਲ ਅਭਿਆਸ ਕਰਨ ਨਾਲ ਵੱਧਦੀਆਂ ਜਾਂਦੀਆਂ ਹਨ, ਜਿਸ ਨਾਲ ਅਸੀਂ ਆਪ ਵੀ ਅਤਿਅੰਤ ਦੁਖੀ ਹੁੰਦੇ ਹਾਂ, ਦੂਜਿਆਂ ਨੂੰ ਵੀ ਦੁਖੀ ਕਰਦੇ ਹਾਂ। ਇਸ ਤਰ੍ਹਾਂ ਇਹਨਾਂ ਨੀਵੇਂ ਖਿਆਲਾਂ, ਨੀਵੀਆਂ ਰੁਚੀਆਂ ਦੇ ਅਭਿਆਸ ਨਾਲ ਅਸੀਂ ਆਪਣਾ ਮਨ ਮੈਲਾ ਕਰੀ ਜਾਂਦੇ ਹਾਂ, ਨੀਵੇਂ ਕਰਮ ਕਰਦੇ ਹਾਂ, ਇਹਨਾਂ ਦੇ ਅਭਿਆਸ ਨਾਲ ਅਸੀਂ ਫਿਰ ਪਾਪ ਕਮਾਉਂਦੇ ਹਾਂ, ਆਪਣਾ ਵਾਤਾਵਰਣ ਮੈਲਾ ਕਰਦੇ ਹਾਂ, ਆਪਣੇ ਮਾੜੇ ਭਾਗ ਕੱਢਦੇ ਹਾਂ। ਇਹਨਾਂ ਦੇ ਅਭਿਆਸ ਕਾਰਨ ਅਸੀਂ ਆਵਾਗਮਨ ਦੇ ਗੇੜ 'ਚ ਪੈਂਦੇ ਹਾਂ, ਜਮ੍ਹਾਂ ਦੇ ਵੱਸ ਪੈਂਦੇ ਹਾਂ, ਆਪ ਸੜਦੇ ਹਾਂ, ਦੂਜਿਆਂ ਨੂੰ ਸਾੜਦੇ ਹਾਂ, ਆਤਿਸ਼ ਦੁਨੀਆਂ 'ਚ ਹੋਰ ਵਾਧਾ ਕਰੀ ਜਾਂਦੇ ਹਾਂ। ਇਹ ਸਾਡੀ ਅੰਦਰਲੀ ਮੈਲ, ਇਹ ਸਾਡੀ ਆਪੂ ਲਾਈ ਹੋਈ ਅੱਗ ਹੀ ਹੈ। ਹਾਂਜੀ, ਇਹ ਮੈਲ ਸਾਡੀ ਆਪੂ ਲਾਈ ਹੋਈ ਅੱਗ ਹੀ ਹੈ ਜਿਹੜੀ ਸਾਡੀ ਸੁਰਤ ਨੂੰ ਮਾਇਕੀ ਮੰਡਲ ਵੱਲ ਬਾਹਰ ਮੁਖੀ ਕਰਕੇ ਖਿੰਡਾਓ 'ਚ ਲੈ ਜਾਂਦੀ ਹੈ। ਇਸ ਤਰ੍ਹਾਂ ਅੰਦਰਲੇ ਅਗਨ ਸੋਖ ਸਾਗਰ ਵਿੱਚ ਸਾਡੇ ਮਨ ਦੀ ਮੈਲ ਅੰਦਰਲੀ ਅੱਗ ਦਾ ਹੀ ਲਾਂਭੂ ਹੈ ਜਿਹੜਾ ਸਾਡੇ ਮਨ ਨੂੰ ਹੋਰ ਮੈਲਾ ਕਰੀ ਜਾਂਦਾ ਹੈ ਅਤੇ ਸਾੜ ਦਿੰਦਾ ਹੈ। ਸਾਡਾ ਮਨ ਆਪਣੇ ਹੀ ਨੀਵੇਂ ਅਤੇ ਮੈਲੇ ਖਿਆਲਾਂ ਦੀ ਛੋਹ ਨਾਲ ਮਲੀਨ ਹੋ ਜਾਂਦਾ ਹੈ ਅਤੇ ਸਾਡੀ ਸੁਰਤ ਮਾਇਕੀ ਅਗਨ ਨਾਲ ਤਪ ਜਾਂਦੀ ਹੈ, ਖਿੰਡ ਜਾਂਦੀ ਹੈ, ਮੈਲੀ ਹੋ ਜਾਂਦੀ ਹੈ, ਭਾਰੀ ਹੋ ਜਾਂਦੀ ਹੈ ਅਤੇ ਅਸੀਂ ਪੰਜ ਵਾਸ਼ਨਾਵਾਂ ਦੇ ਅਧੀਨ ਕਰਮ ਕਰਦੇ ਅਤੇ ਫਿਰ ਨਤੀਜੇ ਭੁਗਤਦੇ ਹਾਂ। ਉਦਾਹਰਣ ਦੇ ਕੇ ਸਮਝਾਉਂਦੇ ਹਨ ਕਿ ਪੱਥਰ ਉੱਤੇ ਡਿੱਗ ਕੇ ਅੱਗ ਦੀ ਚੰਗਿਆੜੀ ਆਪਣੇ ਆਪ ਬੁੱਝ ਜਾਂਦੀ ਹੈ। ਕਿਉਂ? ਕਿਉਂਕਿ ਪੱਥਰ ਉੱਤੇ ਚੰਗਿਆੜੀ ਦੇ ਮਗਨ ਲਈ ਕੋਈ ਬਾਲਣ ਨਹੀਂ ਹੁੰਦਾ। ਇਸੇ ਤਰ੍ਹਾਂ ਜੇਕਰ ਸਾਡੇ ਮਨ ਵਿੱਚ ਵੀ ਕੋਈ ਮੈਲ ਦਾ ਬਾਲਣ ਨਾ ਹੋਵੇ, ਇਹ ਮੈਲੇ ਖਿਆਲ ਨਾ ਹੋਣ, ਮਹਿਲਾ ਮਨ ਮਹਿਲਾ ਅੰਤਸ਼ਕਰਨ ਨਾ ਹੋਵੇ, ਤਾਂ ਸਾਡੇ ਉੱਤੇ ਵੀ ਮਾਇਕੀ ਚੰਗਿਆੜੀਆਂ ਦਾ ਕੋਈ ਅਸਰ ਨਹੀਂ ਹੋ ਸਕਦਾ ਅਤੇ ਚੰਗਿਆੜੀਆਂ ਆਪਣੇ ਆਪ ਹੀ ਬੁੱਝ ਜਾਂਦੀਆਂ ਹਨ। ਅਸਲ ਵਿੱਚ ਮੈਲ ਦਾ ਮੁੱਢਲਾ ਜਾਂ ਬੁਨਿਆਦੀ ਕਾਰਨ ਕੀ ਹੈ? ਜੀਵ ਦੀ ਹਉਮੈ। ਹਉਮੈ ਦੀ ਕਲਪਨਾ ਦੁਆਰਾ ਸਾਡੀ ਅਡਰੀ ਹਸਤੀ, ਸਾਡੀ ਮੈਂ ਮੇਰੀ ਬਣਦੀ ਹੈ। ਮਾਇਆ ਦੇ ਭਰਮ ਭੁਲਾਵੇ ਵਿੱਚੋਂ ਹੀ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਉਪਜਦੇ ਹਨ। ਪੰਚ ਭੂਤ ਜਨੇ ਇੱਕ ਮਾਏ। ਫਿਰ ਇਹਨਾਂ ਦੇ ਅਸਰ ਹੇਠ, ਇਹਨਾਂ ਪੰਜਾਂ ਦੇ ਅਸਰ ਹੇਠ ਨੀਵੇਂ ਤੇ ਮੈਲੇ ਖਿਆਲਾਂ, ਤਰੰਗਾਂ, ਵਲਵਲਿਆਂ, ਭਾਵਨਾਵਾਂ, ਈਰਖਾ, ਦਵੈਤ, ਡਰ, ਸ਼ੱਕ, ਸਾੜਾ, ਕੁਲਝਣਾ, ਵੈਰ, ਵਿਰੋਧ, ਘਿਰਨਾ, ਰੋਸੇ, ਗਿਲੇ ਆਦਿ ਦੀਆਂ ਅਨੇਕਾਂ ਵਾਸ਼ਨਾਵਾਂ ਉਤਪੰਨ ਤੇ ਪ੍ਰਵਿਰਤ ਹੁੰਦੀਆਂ ਹਨ। ਇਹ ਸਾਰੀਆਂ ਵਾਸ਼ਨਾਵਾਂ, ਇਹ ਸਾਰੇ ਨੀਵੇਂ ਖਿਆਲ ਹਉਮੈ ਵਿੜੇ ਮਨ ਦੀ ਸੂਖਮ ਮੈਲ ਹੀ ਹੈ। ਹਾਂਜੀ, ਸਾਡੇ ਇਹ ਸਾਰੇ ਖਿਆਲ, ਸਾਡੇ ਵਿਰੋਧ, ਘਿਰਨਾ, ਸਾਡੇ ਰੋਸੇ ਗਿਲੇ, ਇਹ ਸਾਡੇ ਮਨ ਦੀ ਸੂਖਮ ਮੈਲ ਹੀ ਹੈ। ਜਿਵੇਂ ਲੱਕੜ ਵਿੱਚ ਸੂਖਮ ਤੌਰ 'ਤੇ ਅਗਨੀ ਗੁੱਝੇ ਰੂਪ 'ਚ ਪ੍ਰਵੇਸ਼ ਹੈ, ਪਰ ਜਦ ਇਹਨੂੰ ਚੰਗਿਆੜੀ ਲਾਈ ਜਾਵੇ ਤਾਂ ਉਹ ਅਗਨੀ ਪ੍ਰਗਟ ਹੋ ਕੇ ਭਾਂਬੜ ਰੂਪ 'ਚ ਗੱਜ ਪੈਂਦੀ ਹੈ, ਤਬਾਹੀ ਮਚਾਉਂਦੀ ਹੈ। ਇਹ ਸੂਖਮ ਅਗਨੀ ਦੀ ਗੁੱਝੀ ਅੰਸ਼ ਸਾਰੀਆਂ ਜੂਨਾਂ 'ਚ ਅੱਡੋ ਅੱਡਰੀ ਸੀਮਾ ਵਿੱਚ ਪ੍ਰਵੇਸ਼ ਹੈ, ਕਿਉਂਕਿ ਇਹ ਅਗਨੀ ਦਾ ਤੱਤ ਸਾਰੀਆਂ ਜੂਨਾਂ ਦੀ ਹੋਂਦ ਦਾ ਇੱਕ ਜੁਜ਼ ਹੈ। ਪਰ ਇਨਸਾਨ ਵਿੱਚ ਇਸ ਸੂਖਮ ਗੁੱਝੇ ਅਗਨੀ ਤੱਤ ਦਾ ਕੋਈ ਹੱਦ ਬੰਨਾ ਨਹੀਂ ਹੈ, ਕਿਉਂਕਿ ਇਨਸਾਨ ਨੇ ਆਪਣੀ ਬੁੱਧੀ ਦੀ ਸ਼ਕਤੀ ਦੁਆਰਾ ਇਹਨਾਂ ਵਾਸ਼ਨਾਵਾਂ ਦੀ ਖੋਜ ਅਤੇ ਅਭਿਆਸ ਕਰਕੇ ਅਤਿਅੰਤ ਦਰਜੇ ਤਾਈਂ ਆਪਣੇ ਅੰਦਰ ਇਸ ਦਾ ਵਿਕਾਸ ਕਰ ਲਿਆ ਹੈ। ਸਿਰਫ ਅੰਦਰ ਹੀ ਨਹੀਂ, ਬਲਕਿ ਵਿਗਿਆਨ ਦੁਆਰਾ ਬਾਹਰਲੇ ਕੁਦਰਤੀ ਤੱਤਾਂ ਦੀ ਡੂੰਘੀ ਖੋਜ ਕਰਕੇ ਇਹਨਾਂ ਦੀਆਂ ਲੁਕੀਆਂ ਹੋਈਆਂ ਗੁੱਝੀਆਂ ਸ਼ਕਤੀਆਂ ਨੂੰ ਬੇਅੰਤ ਦਰਜੇ ਤਾਈਂ ਪ੍ਰਗਟ ਅਤੇ ਪ੍ਰਵਿਰਤ ਕਰ ਲਿਆ ਹੈ, ਜਿਹਦੇ ਨਤੀਜੇ ਵਜੋਂ ਐਟਮ ਬੰਬ ਅਤੇ ਪਰਮਾਣੂ ਮਿਜ਼ਾਈਲ ਬਣ ਚੁੱਕੇ ਹਨ, ਜਿਨ੍ਹਾਂ ਦੇ ਨਤੀਜਿਆਂ ਤੋਂ ਸਾਰੀ ਦੁਨੀਆ ਦਾ ਸਾਹ ਸੁੱਕਾ ਹੋਇਆ ਹੈ ਅਤੇ ਭੈ ਭੀਤ ਹੋ ਕੇ ਦੁਨੀਆ ਤਰਾ ਤਰਾ ਕਰ ਰਹੀ ਹੈ। ਅਸਲ ਵਿੱਚ ਇਹ ਭਿਆਨਕ ਅਗਨੀ ਦੀਆਂ ਪ੍ਰਾਪਤੀਆਂ, ਇਹ ਐਟਮ ਬੰਬ, ਇਹ ਮਿਜ਼ਾਈਲਾਂ, ਕਹਿੰਦੇ ਇਹਨਾਂ ਦੀਆਂ ਪ੍ਰਾਪਤੀਆਂ, ਇਹ ਕ੍ਰਿਸ਼ਮੇ, ਇਹ ਸਾਡੀ ਅੰਦਰਲੀ ਮਾਨਸਿਕ ਅਗਨੀ ਦਾ ਪ੍ਰਤੱਖ ਬਾਹਰਲਾ ਪ੍ਰਗਟਾਵਾ ਅਤੇ ਪ੍ਰਤੀਕ ਹਨ। ਇਸ ਤਰ੍ਹਾਂ ਇਨਸਾਨ ਨੇ ਸਾਰੀ ਸ੍ਰਿਸ਼ਟੀ ਨੂੰ ਇੱਕ ਅਥਾਹ ਅਗਨ ਸੋਕ ਸਾਗਰ ਅਤੇ ਆਤਿਸ਼ ਦੁਨੀਆ ਬਣਾ ਰੱਖਿਆ ਹੈ। ਇਹਦਾ ਮੁਜਰਮ ਕੌਣ? ਇਹਦਾ ਮੁਜਰਮ ਸਾਡੀ ਹਉਮੈ, ਜਿਸ ਨੇ ਬੁੱਧੀ ਦੀ ਸ਼ਕਤੀ ਨੂੰ ਨੀਵੇਂ ਅਤੇ ਗਲਤ ਪਾਸੇ ਵਰਤ ਕੇ ਸਾਰੀ ਦੁਨੀਆ ਨੂੰ ਅਗਨ ਕੁੰਡ ਅਥਵਾ ਨਰਕ ਬਣਾ ਦਿੱਤਾ। ਇਹ ਅੰਦਰਲੀ ਮਾਨਸਿਕ ਅਗਨੀ ਗੁੱਝੇ ਤੌਰ 'ਤੇ ਸਾਰਿਆਂ ਪ੍ਰਾਣੀਆਂ ਦੇ ਹਿਰਦਿਆਂ ਅੰਦਰ ਸੁਲਗਦੀ ਰਹਿੰਦੀ ਹੈ। ਹਾਂਜੀ, ਸਾਰਿਆਂ ਅੰਦਰ, ਪਰ ਸਾਨੂੰ ਇਹਦਾ ਅਹਿਸਾਸ ਨਹੀਂ ਹੁੰਦਾ। ਇਸ ਕਰਕੇ ਕੋਈ ਵੀ ਇਨਸਾਨ ਇਹ ਮੰਨਣ ਨੂੰ ਤਿਆਰ ਨਹੀਂ ਕਿ ਉਹਦੇ ਅੰਦਰ ਅਗਨੀ ਧੁੱਖ ਰਹੀ ਹੈ। ਅਸੀਂ ਆਪਣੀ ਐਸੀ ਗੁੱਝੀ ਸੂਖਮ ਅੰਦਰਲੀ ਮਾਨਸਿਕ ਅਗਨੀ ਨੂੰ ਸਹਿਜ ਸੁਭਾਏ ਜਾਂ ਫਿਰ ਜਾਣ ਬੁੱਝ ਕੇ ਲੁਕਾਉਂਦੇ ਹਾਂ, ਛੁਪਾਉਣ ਦੀ ਕੋਸ਼ਿਸ਼ ਕਰਦੇ ਹਾਂ। ਕਿਵੇਂ ਆਪਣੀ ਅੰਦਰਲੀ ਅੱਗ ਨੂੰ ਅਸੀਂ ਲੁਕਾਉਂਦੇ ਹਾਂ? ਹਾਰ ਸ਼ਿੰਗਾਰ ਨਾਲ, ਸਵਾਦਾਂ ਦੇ ਰਸਾਂ ਨਾਲ, ਅਜਾਈਂ ਰੁਝੇਵਿਆਂ ਨਾਲ, ਅਨੇਕਾਂ ਕਿਸਮਾਂ ਦੇ ਮਨੋਰੰਜਨਾਂ ਨਾਲ, ਫਿਲਾਸਫੀਆਂ ਨਾਲ, ਕਈ ਕਿਸਮ ਦੇ ਨਸ਼ਿਆਂ ਦੀ ਖੁਮਾਰੀ ਨਾਲ ਅਸੀਂ ਇਸ ਅੰਦਰਲੀ ਮਾਨਸਿਕ ਅੱਗ ਨੂੰ ਭੁਲਾਉਣ, ਇਹਨੂੰ ਟਾਲਣ ਜਾਂ ਛੁਪਾਉਣ ਦੀ ਕੋਸ਼ਿਸ਼ 'ਚ ਲੱਗੇ ਰਹਿੰਦੇ ਹਾਂ। ਫਿਰ ਵੀ ਜਦ ਕਦੇ ਇਸ ਗੁੱਝੀ ਸੁਲਗਦੀ ਚੰਗਿਆੜੀ ਨੂੰ ਕੋਈ ਉਕਸਾਹਟ ਮਿਲਦੀ ਹੈ, ਇਹ ਮੱਗ ਪੈਂਦੀ ਹੈ, ਭਾਂਬੜ ਬਣ ਕੇ ਤਬਾਹੀ ਮਚਾਉਂਦੀ ਹੈ। ਇਸੇ ਤਰ੍ਹਾਂ ਇਨਸਾਨ ਦਿਨ ਰਾਤ ਸਾਰੀ ਉਮਰ ਇਸ ਸੂਖਮ ਗੁੱਝੇ ਅਗਨ ਸੋਕ ਸਾਗਰ 'ਚ ਪਲਚਦੇ, ਜਲਦੇ, ਸੜਦੇ, ਬਲਦੇ ਰਹਿੰਦੇ ਹਨ। ਕਿੰਨੀ ਅਨੋਖੀ ਗੱਲ ਹੈ ਕਿ ਅਸੀਂ ਇੰਨੇ ਸਿਆਣੇ, ਗਿਆਨੀ, ਪੰਡਿਤ, ਵਿਦਵਾਨ, ਵਿਗਿਆਨੀ, ਫਿਲਾਸਫਰ, ਭਲੇ ਭਲੇਰੇ, ਦਿਗੰਬਰ, ਅਫਲਾਤੂਨ, ਅਸ਼ਰਫੁਲ ਮਖਲੂਕਾਤ, ਗੁਰੂ ਭਗਵਾਨ ਆਚਾਰਿਆ ਅਖਵਾਉਂਦੇ ਹੋਏ ਵੀ ਆਪਣੀ ਅੰਦਰਲੀ ਸੂਖਮ ਗੁੱਜੀ ਅਗਨੀ ਨੂੰ ਮਹਿਸੂਸ ਕਰਨ, ਇਹਨੂੰ ਜਾਣਨ, ਸਮਝਣ, ਬੁੱਝਣ, ਚੀਨਣ, ਇਹਨੂੰ ਸੀਜਣ, ਪਹਿਚਾਨਣ ਤੋਂ ਅਸਮਰਥ ਹਾਂ। ਹੁਣ ਜਦ ਸਾਨੂੰ ਆਪਣੀ ਮਰਜ਼ ਦੀ, ਆਪਣੀ ਬਿਮਾਰੀ ਦੀ ਸੋਝੀ ਨਹੀਂ ਤਾਂ ਇਲਾਜ ਕਿਵੇਂ ਹੋਵੇਗਾ? ਅਸੀਂ ਜਦ ਕਦੇ ਮਾਨਸਿਕ ਅਗਨੀ ਦੇ ਸਾੜ ਤੋਂ ਅਤਿਅੰਤ ਦੁਖੀ ਹੁੰਦੇ ਹਾਂ ਤਾਂ ਨਸ਼ਿਆਂ ਅਤੇ ਨੀਵੇਂ ਮਨੋਰੰਜਨਾਂ ਵਿੱਚ ਖਚਤ ਹੋ ਕੇ ਆਰਜ਼ੀ ਤੌਰ 'ਤੇ ਇਸ ਸਾੜੇ ਨੂੰ ਭੁਲਾਉਣ ਜਾਂ ਇਹਨੂੰ ਟਾਲਣ ਦੀ ਕੋਸ਼ਿਸ਼ ਕਰਦੇ ਹਾਂ। ਗੁਰੂ ਬਾਬੇ ਨੇ ਗੁਰਬਾਣੀ ਵਿੱਚ ਇਸ ਮੋਲਕ ਮਰਜ਼ ਮਾਨਸਿਕ ਅਗਨੀ ਦੀ ਬਾਬਤ ਚੰਗੀ ਤਰ੍ਹਾਂ ਬਿਆਨ ਕੀਤਾ ਹੈ, ਇਹਦੇ ਨਤੀਜਿਆਂ ਬਾਰੇ ਤਾੜਨਾ ਕੀਤੀ ਹੈ। ਪਰ ਅਸੀਂ ਮਾਇਕੀ ਰੁਝੇਵਿਆਂ 'ਚ ਇੰਨੇ ਗਲਤਾਨ ਹਾਂ ਕਿ ਗੁਰਬਾਣੀ ਦੀ ਤਾੜਨਾ ਅਤੇ ਬਚਾਓ ਦੇ ਸਾਧਨਾ ਵੱਲ ਸਾਨੂੰ ਧਿਆਨ ਦੇਣ ਦੀ ਫੁਰਸਤ ਨਹੀਂ, ਸਮਝਣ ਦੀ ਕੋਸ਼ਿਸ਼ ਨਹੀਂ ਕਰਦੇ, ਅਨੁਭਵ ਕਰਨ ਦੀ ਲੋੜ ਨਹੀਂ, ਸਾਡੇ ਅੰਦਰ ਸ਼ਰਧਾ ਭਾਵਨੀ ਵੀ ਨਹੀਂ, ਮੰਨਣ 'ਚ ਹੀ ਨਹੀਂ ਆਉਂਦੇ, ਕਮਾਉਣਾ ਤਾਂ ਅਸੀਂ ਕੀ ਸੀ? ਕਿਉਂਕਿ ਇਹ ਗੁੱਜੀ ਅਗਨੀ ਇਹ ਸਾਡੇ ਜੀਵਨ ਦਾ ਅੰਗ ਬਣ ਚੁੱਕੀ ਹੈ ਅਤੇ ਅਸੀਂ ਜਨਮਾਂ ਜਨਮਾਂਤਰਾਂ ਤੋਂ ਇਸ ਵਿੱਚ ਹੰਢ ਕੇ ਮਨੂਰ ਹੋ ਚੁੱਕੇ ਹਾਂ। ਭਾਵੇਂ ਅਸੀਂ ਆਪਣੀ ਅੰਦਰਲੀ ਮਾਨਸਿਕ ਅਗਨੀ ਨੂੰ ਮਹਿਸੂਸ ਕਰੀਏ ਜਾਂ ਨਾ, ਹਾਂਜੀ ਮਾਨਸਿਕ ਅਗਨੀ ਸਾਰਿਆਂ ਜੀਵਾਂ ਦੇ ਅੰਦਰ ਪ੍ਰਵੇਸ਼ ਹੈ। ਹੁਣ ਇਹਨੂੰ ਅਸੀਂ ਮਹਿਸੂਸ ਕਰੀਏ ਜਾਂ ਨਾ, ਪਰ ਇਹਦਾ ਅਸਰ, ਇਹਦੀ ਰੰਗਤ, ਇਹਦੀ ਭਾਅ ਸਾਡੇ ਰੋਜ਼ਾਨਾ ਜੀਵਨ ਦੇ ਹਰ ਪੱਖ 'ਚ ਦਿਖਾਈ ਦਿੰਦੀ ਹੈ। ਕਿਵੇਂ ਪਤਾ ਲੱਗਦਾ ਹੈ ਕਿ ਸਾਡੇ ਅੰਦਰ ਇਹ ਅਗਨੀ ਸੁਲਗਦੀ ਹੈ? ਕੀ ਨਿਸ਼ਾਨੀਆਂ ਹਨ? ਸਾਡੇ ਚਿਹਰੇ ਦੀ ਉਦਾਸੀ ਵਿੱਚ, ਸਾਡੇ ਰੁੱਖੇਪਨ ਵਿੱਚ, ਸਾਡੇ ਗ੍ਰਸਤ ਦੇ ਫਿਕਰਾਂ ਵਿੱਚ, ਚਿੰਤਾ ਦੀਆਂ ਲਕੀਰਾਂ ਵਿੱਚ, ਡਰ ਭੈ ਦੇ ਚਿੰਨ੍ਹਾਂ ਵਿੱਚ, ਸਾਡੇ ਮੱਥੇ ਦੀ ਤਿਉੜੀ ਵਿੱਚ, ਸਾਡੀਆਂ ਚਮਕਹੀਨ ਅੱਖਾਂ, ਘਿਰਨਤ ਸੁਭਾਓ, ਸਾਡੇ ਸਰੀਰ ਦੀ ਬੇਚੈਨੀ, ਇਹ ਢਹਿੰਦੀਆਂ ਕਲਾਂ, ਸਾਡੇ ਸੁਭਾਓ ਦੇ ਚਿੜਚਿੜੇਪਨ, ਸਾਡੇ ਫੋਕੇ ਰੁੱਖੇ ਬੋਲਾਂ ਵਿੱਚ, ਸਾਡੇ ਨੀਵੇਂ ਖਿਆਲਾਂ ਵਿੱਚ, ਸਾਡੀ ਨੀਵੀਂ ਸੋਚਣੀ ਵਿੱਚ, ਸਾਡੀ ਮੈਲੀ ਚਿਤਵਨੀ ਵਿੱਚ, ਸਾਡੇ ਮੈਲੇ ਵਿਚਾਰ, ਮੈਲੇ ਵਲਵਲੇ, ਨੀਵੀਆਂ ਭਾਵਨਾਵਾਂ, ਸਾਡੇ ਗਲਤ ਨਿਸ਼ਚਿਆਂ ਵਿੱਚ, ਸਾਡੇ ਗਲਤ ਭਰਮਾਂ ਵਿੱਚ, ਕੂੜੇ ਵਹਿਮਾਂ ਵਿੱਚ, ਨੀਵੀਆਂ ਰੁਚੀਆਂ ਵਿੱਚ, ਸਾਡੇ ਭੈੜੇ ਕਰਮਾਂ ਵਿੱਚ, ਫੋਕੇ ਕਰਮ ਕਾਂਡਾਂ ਵਿੱਚ, ਮੁਰਦੇ ਸਾਧਨਾ ਵਿੱਚ, ਸਾਡੇ ਗੰਦਲੇ ਵਿਵਹਾਰ ਵਿੱਚ, ਨੀਵਾਂ ਆਚਾਰ, ਸਾਡੀ ਧਰਮ ਵੱਲੋਂ ਬੇਰੁਚੀ, ਸ਼ਰਧਾਹੀਨਤਾ, ਮਨਮੁਖਤਾਈ, ਸਾਡੀ ਕਠੋਰਤਾ ਵਿੱਚ, ਇਹ ਅੱਗ ਆਪ ਮੁਹਾਰੇ ਪ੍ਰਗਟ ਅਤੇ ਪ੍ਰਵਿਰਤ ਹੁੰਦੀ ਰਹਿੰਦੀ ਹੈ। ਹਾਂਜੀ ਨਿਸ਼ਾਨੀਆਂ ਕਿ ਸਾਡੇ ਅੰਦਰ ਵੀ ਇਹ ਅੱਗ ਹੈ। ਹੁਣ ਹਉਮੈ ਵਿੱਚੋਂ ਮਾਇਕੀ ਭਰਮ ਭੁਲਾਵਾ ਉਪਜਦਾ ਹੈ, ਉਸ ਭਰਮ ਭੁਲਾਵੇ ਵਿੱਚੋਂ ਫਿਰ ਨੀਵੇਂ ਖਿਆਲ ਉਪਜਦੇ ਹਨ, ਨੀਵੇਂ ਖਿਆਲਾਂ ਤੋਂ ਮਲੀਨ ਰੁਚੀਆਂ ਉਪਜਦੀਆਂ ਹਨ, ਇਹਨਾਂ ਮਲੀਨ ਰੁਚੀਆਂ ਤੋਂ ਫਿਰ ਸਾਥੋਂ ਭੈੜੇ ਕਰਮ ਹੁੰਦੇ ਹਨ, ਮਲੀਨ ਖਿਆਲਾਂ ਤੋਂ, ਮਲੀਨ ਖਿਆਲਾਂ ਅਤੇ ਭੈੜੇ ਕਰਮਾਂ ਨਾਲ ਫਿਰ ਸਾਡਾ ਮਨ ਮੈਲਾ ਹੁੰਦਾ ਹੈ। ਇਹ ਮਾਨਸਿਕ ਮਲੀਨਤਾ ਹੀ ਮਾਨਸਿਕ ਗੁੱਜੀ ਅਗਨੀ ਦਾ ਬਾਲਣ ਹੈ। ਹਾਂਜੀ ਸਾਡੇ ਮੈਲੇ ਖਿਆਲ, ਭੈੜੇ ਕਰਮਾਂ ਨਾਲ ਸਾਡਾ ਮਨ ਮੈਲਾ ਹੋ ਜਾਂਦਾ ਹੈ। ਇਹ ਮੈਲ, ਇਹ ਸਾਡੀ ਅੱਗ ਦਾ ਗੁੱਜਾ ਬਾਲਣ ਹੈ। ਮਾਨਸਿਕ ਅਗਨੀ ਦੇ ਸਾੜ ਵਿੱਚੋਂ ਫਿਰ ਸਾਡੇ ਲਈ ਦੁੱਖ ਕਲੇਸ਼ ਉਪਜਦੇ ਹਨ। ਇਹ ਮਾਨਸਿਕ ਅਗਨੀ ਮਾਇਆ 'ਚੋਂ ਉਪਜਦੀ ਹੈ। ਦਰਅਸਲ ਮਾਇਆ ਅਤੇ ਸੂਖਮ ਅਗਨੀ ਦਾ ਸਰੂਪ ਇੱਕੋ ਹੀ ਹੈ। ਮਾਇਆ ਅਗਨ ਸਭ ਇੱਕੋ ਜਿਹੀ ਕਰਤਾ ਖੇਲ ਰਚਾਇਆ। ਇਸ ਤਰ੍ਹਾਂ ਸਾਰੀ ਦੁਨੀਆ ਇਸੇ ਅਗਨ ਸੋਖ ਸਾਗਰ ਅਥਵਾ ਆਤਿਸ਼ ਦੁਨੀਆ 'ਚ ਪਲਚ ਪਲਚ ਕੇ ਸੜ ਬਲ ਜਲ ਰਹੀ ਹੈ। ਇਹ ਗੱਲ ਚੰਗੀ ਤਰ੍ਹਾਂ ਸਮਝਣ ਅਤੇ ਦ੍ਰਿੜ ਕਰਨ ਵਾਲੀ ਹੈ ਕਿ ਜਦ ਤਾਈਂ ਸਾਡੇ ਹਿਰਦੇ ਵਿੱਚ, ਹਾਂਜੀ ਕੀ ਹੈ ਜਦ ਤਾਈਂ ਸਾਡੇ ਹਿਰਦੇ 'ਚ ਭਰਮ, ਦੂਜਾ ਭਾਓ, ਈਰਖਾ, ਦਵੈਤ, ਸਾੜਾ, ਘਿਰਨਾ, ਵਿਤਕਰਾ, ਸ਼ੱਕ, ਡਰ, ਭੈ, ਚਿੰਤਾ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਤ੍ਰਿਸ਼ਨਾ, ਆਸਾ, ਮਨਸਾ, ਬਦਲੇ ਦੀ ਭਾਵਨਾ, ਇਹ ਲੇਸ ਮਾਤਰ ਵੀ ਹਨ, ਤਦ ਤਾਈਂ ਸਾਡੇ ਮਨ ਵਿੱਚ ਮੈਲ ਹੈ। ਅਸੀਂ ਭਰਮ ਵਿੱਚ ਹਾਂ, ਹਨੇਰ ਹੈ, ਸਾਡੇ ਅੰਦਰ ਹਉਮੈ ਹੈ, ਸਾਡੇ ਅੰਦਰ ਔਗਣ ਹਨ, ਨੀਵੀਆਂ ਰੁਚੀਆਂ ਹਨ, ਢਹਿੰਦੀਆਂ ਕਲਾਂ ਹਨ, ਪਾਪ ਹੈ, ਦੁੱਖ ਕਲੇਸ਼ ਹੈ, ਅਗਨੀ ਹੈ, ਸਾਡੇ ਲਈ ਆਵਾਗਮਨ ਹੈ, ਜਮਾਂ ਦੀ ਸਜ਼ਾ ਹੈ, ਨਰਕ ਹੈ। ਜਦ ਤੱਕ ਇਹਨਾਂ ਨੀਵੀਆਂ ਵਾਸ਼ਨਾਵਾਂ ਵਿੱਚੋਂ ਕਿਸੇ ਇੱਕ ਦਾ ਵੀ ਲੇਸ ਮਾਤਰ ਦੀ ਮੌਜੂਦਗੀ ਹੈ, ਇਸ ਦੇ ਐਨ ਉਲਟ ਜੇ ਮਨ ਮੈਲ ਰਹਿਤ ਹੋਵੇ, ਮੈਲ ਹੋਵੇ ਹੀ ਨਾ, ਨਿਰਮਲ ਹੋਵੇ, ਤਾਂ ਫਿਰ ਕੀ ਹੋਵੇਗਾ? ਤਾਂ ਜੀਵਨ ਦੇ ਹਰ ਪੱਖ ਤੋਂ ਪ੍ਰੀਤ, ਪ੍ਰੇਮ, ਚਾਉ, ਰਸ, ਰੰਗ, ਖੁਸ਼ੀ, ਸੁੱਖ, ਸ਼ਾਂਤੀ, ਖੇੜਾ, ਸਹਿਜ, ਰੌਣਕ, ਤਾਜ਼ਗੀ, ਚੜ੍ਹਦੀਆਂ ਕਲਾਂ, ਦਇਆ, ਖਿਮਾ ਦੇ ਚਿੰਨ੍ਹ ਮੱਲੋ ਮੱਲੀ ਸਹਿਜ ਸੁਭਾਏ ਪ੍ਰਕਾਸ਼ਿਤ ਹੋਣਗੇ, ਅਤੇ ਇਹ ਦੈਵੀ ਗੁਣ ਡੁੱਲ ਡੁੱਲ ਪੈਣਗੇ ਜੇਕਰ ਸਾਡਾ ਮਨ ਨਿਰਮਲ ਹੋਵੇ, ਮੈਲ ਰਹਿਤ ਹੋਵੇ। ਇਸ ਲਈ ਜੀਵਨ ਦੀਆਂ ਇਹਨਾਂ ਦੋਹਾਂ ਹਾਲਤਾਂ ਨੂੰ ਚੰਗੀ ਤਰ੍ਹਾਂ ਸਮਝਣ, ਜਾਣਨ, ਪਹਿਚਾਨਣ, ਇਹਨਾਂ ਨੂੰ ਨਿਖੇੜਨ, ਵਿਚਾਰਨ, ਨਿਰਣਾ ਕਰਨ, ਅਨੁਭਵ ਕਰਨ ਦੀ ਅਤਿਅੰਤ ਲੋੜ ਹੈ, ਤਾਂ ਕਿ ਅਸੀਂ ਆਪਣੇ ਲਈ ਇਹਨਾਂ ਦੋਹਾਂ ਹਾਲਤਾਂ 'ਚ ਚੋਣ ਕਰਕੇ ਆਪਣੇ ਜੀਵਨ ਨੂੰ ਸਹੀ ਸੇਧ ਦੇ ਸਕੀਏ। ਇਸ ਦੀਰਘ ਅਤੇ ਜ਼ਰੂਰੀ ਚੋਣ ਤੋਂ ਬਗੈਰ ਅਸੀਂ ਆਪਣੇ ਮਨ ਦੇ ਪੁਰਾਣੇ ਵਹਿਣ 'ਚ ਰੁੜੇ ਜਾਵਾਂਗੇ ਅਤੇ ਗੁੱਝੀ ਮਾਨਸਿਕ ਅਗਨੀ 'ਚ ਸੜਦੇ ਬਲਦੇ ਤੜਪਦੇ ਹੋਏ ਦੁਖੀ ਹੋ ਕੇ ਨਰਕ ਭੋਗਦੇ ਰਹਾਂਗੇ, ਜਮਾਂ ਦੇ ਵਸ ਪਵਾਂਗੇ। ਹੁਣ ਇਹ ਅਹਿਮ ਨਿਰਣਾ, ਇਹ ਚੋਣ, ਇਹ ਕਰਕੇ ਸਹੀ ਆਤਮਕ ਜੀਵਨ ਸੇਧ ਵੱਲ ਮਨ ਨੂੰ ਮੋੜਨ ਲਈ ਕੀ ਕਰੀਏ? ਫਿਰ ਚੋਣ ਹੋ ਗਈ, ਹੁਣ ਜਦ ਚੋਣ ਹੋ ਗਈ, ਸਮਝ ਆਈ ਕਿ ਗਲਤ ਹਾਂ, ਤਾਂ ਫਿਰ ਕੀ ਕਰੀਏ ਆਤਮਕ ਜੀਵਨ ਸੇਧ ਵੱਲ ਮਨ ਨੂੰ ਮੋੜਨ ਲਈ? ਸਾਧ ਸੰਗਤ ਅਥਵਾ ਬਖਸ਼ੇ ਹੋਏ ਗੁਰਮੁਖ ਪਿਆਰਿਆਂ ਮਹਾਂਪੁਰਖਾਂ ਦੀ ਸੰਗਤ ਕਰੀਏ। ਹਾਂਜੀ, ਇਹ ਜ਼ਰੂਰੀ ਹੈ, ਲਾਜ਼ਮੀ ਹੈ, ਜੇਕਰ ਮਨ ਨੂੰ ਮੋੜਾ ਦੇਣਾ ਚਾਹੁੰਦੇ ਹਾਂ। ਐਸੀ ਜਿਉਂਦੀ ਜਾਗਦੀ ਉੱਚੀ ਸੁੱਚੀ ਸਾਧ ਸੰਗਤ ਵਿੱਚ ਵਿਚਰਦਿਆਂ ਹੋਇਆਂ ਸਾਡੇ ਮਨ ਦਾ ਰੁੱਖ ਸਹਿਜੇ ਸਹਿਜੇ ਬਦਲਦਾ ਜਾਵੇਗਾ, ਜੀਵਨ ਦੇ ਹਰ ਪੱਖ 'ਚ ਤਬਦੀਲੀ ਨਜ਼ਰ ਆਵੇਗੀ। ਸਾਧ ਸੰਗਤ ਕਰਦਿਆਂ ਕਿਵੇਂ ਸਾਡੇ ਅੰਦਰ ਤਬਦੀਲੀ ਆਵੇਗੀ, ਕੀ ਹੋਵੇਗਾ? ਹਾਂਜੀ, ਮਹਾਂਪੁਰਖਾਂ ਦੀ ਸੰਗਤ ਕਰਨ ਨਾਲ ਸਾਡਾ ਮਨ ਇਕੱਠਾ ਹੋਵੇਗਾ, ਮਨ ਸ਼ਾਂਤ ਹੋਵੇਗਾ, ਦੈਵੀ ਗੁਣ ਉਪਜਣਗੇ, ਸਾਡੇ ਅੰਦਰੋਂ ਔਗੁਣਾਂ ਦੀ ਰੁਚੀ ਘਟਦੀ ਜਾਵੇਗੀ, ਇਹ ਮਾਨਸਿਕ ਮੈਲ ਘਟਦੀ ਜਾਵੇਗੀ, ਮਾਨਸਿਕ ਅਗਨੀ ਘਟਦੀ ਜਾਵੇਗੀ, ਸ਼ਰਧਾ ਭਾਵਨੀ ਉਪਜੇਗੀ, ਸਾਨੂੰ ਗੁਰਬਾਣੀ ਮਿੱਠੀ ਲੱਗੇਗੀ, ਗੁਰਬਾਣੀ ਦੇ ਅੰਤਰੀਵ ਭਾਵ ਦਾ ਗਿਆਨ ਹੋਵੇਗਾ, ਫਿਰ ਗੁਰਬਾਣੀ ਦਾ ਰੰਗ ਰਸ ਆਵੇਗਾ, ਸਿਮਰਨ ਕਰਨ ਦਾ ਚਾਅ ਉੱਠੇਗਾ, ਫਿਰ ਸਿਮਰਨ ਦ੍ਰਿੜ ਹੋਵੇਗਾ, ਸਾਸ ਗਿਰਾਸ ਹਰ ਧਿਆਈ ਹੋਵੇਗਾ, ਫਿਰ ਸ਼ਬਦ ਸੁਰਤ ਲਿਵਲੀਨ ਹੋਵੇਗਾ, ਸਤਿਗੁਰੂ ਦੀਆਂ ਅਨੇਕਾਂ ਬਖਸ਼ਿਸ਼ਾਂ ਹੋਣਗੀਆਂ, ਸਾਨੂੰ ਸਤਸੰਗ ਦਾ ਪਿਆਰ ਆਵੇਗਾ, ਸਾਡੇ ਅੰਦਰ ਸੇਵਾ ਕਰਨ ਦਾ ਚਾਅ ਉਪਜੇਗਾ, ਆਪਾ ਵਾਰਨ ਨੂੰ ਜੀ ਕਰੇਗਾ, ਸਾਡਾ ਅਨੁਭਵ ਖੁੱਲੇਗਾ। ਹਾਂਜੀ, ਸਾਡਾ ਜੀਵਨ ਸਫਲ ਹੋਵੇਗਾ ਕਦੋਂ? ਜਦੋਂ ਅਸੀਂ ਜਿਉਂਦੀ ਜਾਗਦੀ ਉੱਚੀ ਸੁੱਚੀ ਸਾਧ ਸੰਗਤ ਕਰਾਂਗੇ। ਹੁਣ ਇਸ ਜਨਮ ਦੀ ਆਪੂ ਲਾਈ ਹੋਈ ਮਾਨਸਿਕ ਅਗਨੀ ਨੂੰ ਘਟਾਉਣ ਜਾਂ ਬੁਝਾਉਣ ਦਾ ਸਾਧਨ ਸਾਧ ਸੰਗਤ ਦੁਆਰਾ ਜੀਵਨ ਸੇਧ ਦਾ ਰੁੱਖ ਬਦਲਣਾ ਨਾ ਹੋ ਸਕਦਾ ਹੈ। ਹਾਂਜੀ, ਹੁਣ ਬਹੁਤ ਜ਼ਰੂਰੀ ਗੱਲ ਇੱਥੇ ਦੱਸਦੇ ਹਨ ਮਹਾਂਪੁਰਖ ਕਿ ਇਸ ਜਨਮ ਵਿੱਚ ਜੋ ਅਸੀਂ ਮਾਨਸਿਕ ਅਗਨੀ ਆਪਣੇ ਅੰਦਰ ਲਾਈ, ਜੇ ਉਹਨੂੰ ਘਟਾਉਣਾ ਹੈ, ਬੁਝਾਉਣਾ ਹੈ, ਤਾਂ ਦੱਸ ਦਿੱਤਾ ਕਿ ਸਾਧ ਸੰਗਤ ਕਰਨੀ ਹੈ, ਪਰ ਅੰਤਸ਼ਕਰਨ ਦੀਆਂ ਡੂੰਘਾਈਆਂ ਵਿੱਚ ਜੋ ਜਨਮਾਂ ਜਨਮਾਂ ਦੀ ਇਕੱਠੀ ਕੀਤੀ ਹੋਈ ਮੈਲ ਦੀ ਸੁਲਗ ਦੀ ਅਗਨੀ ਐਲਰਜੀ ਹੈ, ਇਹਨੂੰ ਬੁਝਾਉਣਾ ਫਿਰ ਵੀ ਸਾਡੇ ਬਸ ਤੋਂ ਬਾਹਰ ਹੈ। ਹੁਣ ਇਸ ਗੱਲ ਨੂੰ ਸਮਝਣ ਲਈ ਇੱਕ ਢੁੱਕਵਾਂ ਉਦਾਹਰਣ ਦਿੱਤਾ ਜਾਂਦਾ ਹੈ। ਧਰਤੀ ਦੇ ਧੁਰ ਅੰਦਰ ਅਗਨੀ ਦੇ ਕਈ ਕਿਸਮ ਦੇ ਤੱਤ ਇਕੱਠੇ ਹੁੰਦੇ ਰਹਿੰਦੇ ਹਨ। ਇਹ ਅਗਨੀ ਜਦੋਂ ਤੀਬਰ ਹੋ ਜਾਂਦੀ ਹੈ, ਇਹ ਰਿੱਝਣ ਲੱਗਦੀ ਹੈ। ਉਬਲਦੀ ਹੋਈ ਧਰਤੀ ਨੂੰ ਜਦੋਂ ਕੰਬਣੀ ਆਉਂਦੀ ਹੈ, ਉਹਨੂੰ ਭੁਚਾਲ ਕਿਹਾ ਜਾਂਦਾ ਹੈ। ਜਦ ਇਹ ਅਗਨੀ ਦਾ ਉਬਾਲ ਧਰਤੀ ਅੰਦਰ ਨਹੀਂ ਸਮਾਉਂਦਾ, ਇਹ ਧਰਤੀ ਨੂੰ ਚੀਰ ਕੇ ਜ਼ੋਰ ਨਾਲ ਫੁਹਾਰੇ ਵਾਂਗ ਉਛਲਦਾ ਹੈ, ਜਿਹਨੂੰ ਜਵਾਲਾਮੁਖੀ ਦਾ ਫੁੱਟਣਾ ਆਖਿਆ ਜਾਂਦਾ ਹੈ। ਐਨ ਇਸੇ ਤਰ੍ਹਾਂ ਸਾਡੇ ਧੁਰ ਅੰਦਰ ਸਾਡੇ ਅੰਤਿਸ਼ਕਰਨ ਵਿੱਚ ਜਨਮਾਂ ਜਨਮਾਂਤਰਾਂ ਦੀ ਮੈਲ ਅਥਵਾ ਗੁੱਜੀ ਅਗਨੀ ਜਮ੍ਹਾਂ ਹੁੰਦੀ ਰਹਿੰਦੀ ਹੈ। ਹਰ ਜਨਮ ਦੀ ਮੈਲ ਸਾਡੇ ਅੰਦਰ ਅਗਨੀ ਦੇ ਰੂਪ 'ਚ ਜਮ੍ਹਾਂ ਹੁੰਦੀ ਰਹਿੰਦੀ ਹੈ। ਜਨਮ ਜਨਮ ਕੇ ਇਸ ਮਨ ਕੋ ਮਲ ਲਾਗੀ ਕਾਲਾ ਹੁਆ ਸਿਆ, ਕਿਸੇ ਉਕਸਾਹਟ ਕਾਰਨ ਇਹ ਅੰਤਿਸ਼ਕਰਨ ਦੀ ਸੁਲਗਦੀ ਅਗਨੀ ਮੱਗ ਪੈਂਦੀ ਹੈ ਅਤੇ ਲਾਵੇ ਦੇ ਸਰੂਪ 'ਚ ਭਿਆਨਕ ਭਾਂਬੜ ਸਾਡੇ ਮਨ ਸਾਡੇ ਤਨ ਰਾਹੀਂ ਬਾਹਰ ਉਛਲਦੇ ਹਨ, ਜਿਹਦਾ ਸਾਡੇ ਮਨ ਤਨ ਸਾਡੇ ਚੌਗਿਰਦੇ ਦੇ ਵਾਤਾਵਰਣ ਉੱਤੇ ਭਿਆਨਕ ਅਸਰ ਹੁੰਦਾ ਹੈ। ਦੂਜੇ ਲਫਜ਼ਾਂ ਵਿੱਚ ਇਸ ਅੰਦਰਲੀ ਅੰਤਿਸ਼ਕਰਨ ਦੀ ਤੀਬਰ ਅਗਨੀ ਉੱਤੇ ਸਾਡੇ ਬਾਹਰਲੇ ਮਨ ਦਾ ਕੋਈ ਵਸੀਕਰਨ ਨਹੀਂ ਹੈ, ਕੋਈ ਵਸ ਨਹੀਂ ਹੈ। ਇੱਕ ਹੋਰ ਉਦਾਹਰਨ ਦਿੰਦੇ ਹਨ। ਇੱਕ ਵਾਰੀ ਅਸੀਂ ਕੈਨੇਡਾ ਵਿੱਚ ਕਾਰ ਰਾਹੀਂ ਸਫ਼ਰ ਕਰ ਰਹੇ ਸੀ। ਰਾਹ ਵਿੱਚ ਇੱਕ ਪਹਾੜ ਦੇ ਡਿੱਗਣ ਨਾਲ ਬੇਅੰਤ ਵੱਡੀਆਂ ਵੱਡੀਆਂ ਚੱਟਾਨਾਂ ਖਿੰਡੀਆਂ ਪਈਆਂ ਸਨ। ਇੱਕ ਬਹੁਤ ਵੱਡੀ ਚੱਟਾਨ ਟੁੱਟ ਕੇ ਦੋ ਫਾੜ ਹੋਈ ਪਈ ਸੀ, ਜਿਵੇਂ ਕਿਸੇ ਨੇ ਇਸਨੂੰ ਆਰੀ ਨਾਲ ਚੀਰਿਆ ਹੋਵੇ। ਇੱਕ ਟੁਕੜੇ ਦੇ ਕੋਲ ਜਾ ਕੇ ਦੇਖਿਆ, ਉਹਦੀ ਸਾਫ਼ ਸਲੇਟ ਵਰਲੇ ਪਾਸੇ ਰੰਗ ਬਿਰੰਗੀਆਂ ਤਹਿਾਂ ਅਤੇ ਧਾਰੀਆਂ ਨਜ਼ਰ ਆਈਆਂ। ਪੁੱਛਣ 'ਤੇ ਪਤਾ ਲੱਗਾ ਕਿ ਵਾਤਾਵਰਨ ਦੇ ਅਸਰ ਹੇਠ ਅਰਬਾਂ ਸਾਲਾਂ ਵਿੱਚ ਇੱਕ ਇੱਕ ਤਹਿ ਬਣੀ ਹੈ। ਬਾਹਰਲੇ ਵਾਤਾਵਰਨ ਅਤੇ ਅੰਦਰਲੇ ਤੱਤ ਅਨੁਸਾਰ ਇਹਨਾਂ ਤਹਿਾਂ ਦੀ ਰੰਗਤ ਬੇਅੰਤ ਸਮੇਂ 'ਚ ਬਦਲਦੀ ਰਹੀ। ਠੀਕ ਇਸੇ ਤਰ੍ਹਾਂ ਸਾਡੇ ਅੰਦਰ ਜਨਮਾਂ ਜਨਮਾਂ ਤੋਂ ਮੈਲ ਦੀਆਂ ਤਹਿਾਂ ਬਣੀਆਂ ਆਈਆਂ ਹਨ। ਹਰ ਜਨਮ ਵਿੱਚ ਉਸ ਸਮੇਂ ਦੀ ਜੀਵਨ ਰੇਖ ਅਨੁਸਾਰ ਇਹਨਾਂ ਤਹਿਾਂ ਦੀ ਰੰਗਤ ਬਦਲਦੀ ਗਈ, ਜੋ ਸਾਡੇ ਹਿਰਦੇ ਰਾਹੀਂ ਕਦੇ ਕਦਾਈ ਅਣਜਾਣੇ ਬਗੈਰ ਕਿਸੇ ਕਾਰਨ ਆਪਣੀ ਰੰਗਤ ਦਾ ਜਲਵਾ ਦਿਖਾ ਜਾਂਦੀ ਹੈ। ਇਹੀ ਕਾਰਨ ਹੈ ਕਿ ਪਾਠ ਪੂਜਾ ਕਰਮ ਧਰਮ ਕਰਦਿਆਂ ਹੋਇਆਂ ਵੀ ਅੰਤਿਸ਼ਕਰਨ ਦੀਆਂ ਤਹਿਾਂ ਵਿੱਚੋਂ ਧੁਰ ਪੁਰਾਣੀ ਮੈਲ ਰੂਪੀ ਅਗਨੀ ਅਥਵਾ ਐਲਰਜੀ ਦੀ ਹਵਾੜ, ਇਹਦਾ ਧੂੰਆਂ ਕਿਸੇ ਨਾ ਕਿਸੇ ਸ਼ਕਲ 'ਚ ਅਚਾਨਕ ਬਾਹਰ ਵੱਲ ਉੱਗੜ ਆਉਂਦਾ ਹੈ, ਸਾਡੀ ਅੰਦਰਲੀ ਗੁੱਜੀ ਡੂੰਘੀ ਰੰਗਤ ਨੂੰ ਜ਼ਾਹਰ ਕਰ ਜਾਂਦਾ ਹੈ, ਪਾਠ ਪੂਜਾ ਕਰਦਿਆਂ ਹੋਇਆ ਵੀ, ਕਰਮ ਧਰਮ ਕਰਦਿਆਂ ਹੋਇਆ ਵੀ। ਇਸੇ ਤਰ੍ਹਾਂ ਕਈ ਨੇਕ ਬੰਦਿਆਂ ਭਗਤਾਂ ਨੂੰ ਵੀ ਪਿਛਲੇ ਕਰਮਾਂ ਅਨੁਸਾਰ ਦੁੱਖ ਕਲੇਸ਼ ਭੁਗਤਣੇ ਪੈਂਦੇ ਹਨ। ਹੁਣ ਇਸ ਜਨਮ ਦੀ ਅਗਨੀ ਤੋਂ ਬਚਣ ਲਈ ਤਾਂ ਕੋਈ ਉਪਰਾਲਾ ਹੋ ਸਕਦਾ ਹੈ, ਪਰ ਪਿਛਲੇ ਜਨਮਾਂ ਦੇ ਅੰਤਿਸ਼ਕਰਨ 'ਚ ਗੁੱਜੀ ਸੁਲਗਦੀ ਅੱਗ ਨੂੰ ਘਟਾਉਣ, ਇਹਨੂੰ ਬੁਝਾਉਣ ਲਈ ਸਾਡਾ ਮਨ ਸਾਡੀ ਬੁੱਧੀ ਅਸਮਰਥ ਹਨ। ਕੈਂਸਰ ਜਾਂ ਤਪਕ ਦੀਆਂ ਬਿਮਾਰੀਆਂ ਅਤਿ ਡੂੰਘੀਆਂ ਅਤਿ ਗੰਭੀਰ ਹਨ, ਕੈਂਸਰ ਅਤੇ TB। ਇਹਨਾਂ ਦਾ ਇਲਾਜ ਸਧਾਰਨ ਦਵਾਈਆਂ ਨਾਲ ਨਹੀਂ ਹੋ ਸਕਦਾ। ਇਹਨਾਂ ਦੇ ਇਲਾਜ ਲਈ ਖਾਸ ਵੱਡੀ ਤਾਕਤ ਦੀਆਂ ਦਵਾਈਆਂ, ਵੱਡੇ ਆਪਰੇਸ਼ਨ ਦੀ ਲੋੜ ਹੈ। ਕਈ ਵਾਰੀ ਆਪਰੇਸ਼ਨ ਜਾਂ ਇਲਾਜ ਤੋਂ ਮਗਰੋਂ ਇਹ ਬਿਮਾਰੀਆਂ ਫਿਰ ਜਾਗ ਕੇ ਦੁਬਾਰਾ ਵੀ ਫੁੱਟ ਪੈਂਦੀਆਂ ਹਨ। ਐਨ ਇਸੇ ਤਰ੍ਹਾਂ ਸਾਡੇ ਅੰਤਿਸ਼ਕਰਨ ਦੀਆਂ ਡੂੰਘਾਈਆਂ ਵਿੱਚ ਮੈਲ ਅਤੇ ਅਗਨੀ ਰੂਪੀ ਕੈਂਸਰ ਜਾਂ ਤਪਕਤਕ ਦੀਆਂ ਬਿਮਾਰੀਆਂ ਵੱਧਦੀਆਂ ਜਾਂਦੀਆਂ ਹਨ। ਐਸੀਆਂ ਗੰਭੀਰ ਮਾਨਸਿਕ ਬਿਮਾਰੀਆਂ ਅਥਵਾ ਐਲਰਜੀ ਲਈ ਦਾਮਨਕ ਆਤਮਕ ਔਖਧ ਅਤੇ ਮਾਨਸਿਕ ਆਪਰੇਸ਼ਨ ਦੀ ਲੋੜ ਹੈ। ਹਾਂਜੀ, ਦਾਮਨਕ ਆਤਮਕ ਔਖਧ ਅਤੇ ਮਾਨਸਿਕ ਆਪਰੇਸ਼ਨ ਦੀ ਲੋੜ ਹੈ। ਪਰ ਹੈਰਾਨੀ ਦੀ ਗੱਲ ਹੈ ਕਿ ਇਹੋ ਜਿਹੇ ਗੰਭੀਰ ਮਾਨਸਿਕ ਰੋਗ ਸਾਡੇ ਅੰਤਿਸ਼ਕਰਨ ਨੂੰ ਜਨਮਾਂ ਜਨਮਾਂਤਰਾਂ ਤੋਂ ਲੱਗੇ ਹੋਏ ਹਨ, ਪਰ ਸਾਨੂੰ ਆਪਣੇ ਵਿਨਾਸ਼ਕ ਅਤੇ ਮਾਰੂ ਰੋਗ ਦਾ ਅਹਿਸਾਸ ਨਹੀਂ, ਪਤਾ ਨਹੀਂ, ਸਾਨੂੰ ਗਿਆਨ ਨਹੀਂ, ਅਤੇ ਬੇਪਰਵਾਹ ਅਵੇਸਲੇ ਮਛਲੇ ਹੋ ਕੇ ਅਸੀਂ ਢੀਠ ਹੋ ਗਏ ਹਾਂ। ਭਾਵੇਂ ਇਸ ਖਤਰਨਾਕ ਮਾਰੂ ਮਾਨਸਿਕ ਰੋਗ ਦੀ ਵਜ੍ਹਾ ਨਾਲ ਪਲਚ ਪਲਚ ਕੇ ਦਿਨ ਰਾਤ ਸੜ ਬਲਕੇ ਦੁਖੀ ਹੋ ਰਹੇ ਹਾਂ, ਪਰ ਇਹਦੇ ਇਲਾਜ ਬਾਬਤ ਸਾਨੂੰ ਕਦੇ ਖਿਆਲ ਨਹੀਂ ਆਉਂਦਾ, ਫਿਕਰ ਨਹੀਂ ਕਰਦੇ, ਲੋੜ ਨਹੀਂ ਪਾਸਦੀ। ਉੱਦਮ ਤਾਂ ਅਸੀਂ ਕੀ ਕਰਨਾ ਸੀ। ਗੁਰਬਾਣੀ ਅਤੇ ਹੋਰ ਧਾਰਮਿਕ ਗ੍ਰੰਥਾਂ ਵਿੱਚ ਇਸ ਮਾਨਸਿਕ ਰੋਗ ਦਾ ਸਪਸ਼ਟ ਬਿਆਨ ਕੀਤਾ ਹੈ। ਇਸ 'ਤੇ ਅਕਸੀਰ ਆਤਮਕ ਨੁਸਖੇ ਦੱਸੇ ਗਏ ਹਨ, ਪਰ ਇਹਨਾਂ ਵੱਲ ਅਸੀਂ ਅਵੇਸਲੇ ਹੋ ਕੇ ਧਿਆਨ ਨਹੀਂ ਕਰਦੇ। ਐਸੇ ਗੰਭੀਰ ਵਿਨਾਸ਼ਕ ਮਾਨਸਿਕ ਰੋਗਾਂ ਦੇ ਇਲਾਜ ਲਈ, ਹਾਂਜੀ ਹੁਣ ਇਲਾਜ ਸੁਣੀਏ ਕੀ ਹੈ। ऐसे गंभीर विनाशक मानसिक रोगों के इलाज लई खास दामनक आत्मक इलाज ही कारगर हो सकता है, जो गुरबाणी अनुसार सिर्फ इक्को है, ठंडा हर नाउ खुनक नाम खुदाया। होर किसे किस्म दे डाक्टरी इलाज, कोई सियाणपां, फोके दिमागी ज्ञान या साडे कर्म कांड कारगर नहीं हो सकते। सिर्फ एक इलाज, ठंडा हर नाव खुनक नाम खुदाया। इसे करके गुरबाणी च ऐसे दीर्घ विनाशक मानसिक रोग दे इलाज लई हेठ लिखे आत्मक नुस्खे दसे गए हन। संसार रोगी नाम दारू मैल लागे सच बिना, अनक उपावी रोग न जाए, रोग मिटे हर अवखद लाए। नाम औखद जै हृदय हितावे, ताहे रोग सुपने नहीं आवे। सर्व रोग का औखद नाम, कल्याण रूप मंगल गुणगाम। हर हर औखद जो जन खाए, ताका रोग सगल मिट जाए। कल ताती ठंडा हर नाओ, सिमर सिमर सदा सुख पाओ। तपत कड़ाहा बुझ गया, गुरसीतल नाम दियो। पर हैरानी दे गल ए है कि भावे गुरबाणी दे उपर दर्शाए हुए अक्सीर नुस्खिया नुसी बेअंत समय तो पढ़ते सुनते, इन्हों नु गाउंदे विचारदे खोजदे ज्ञान भी घोटदे आए हाँ, पर अजे ताई इन्हों आत्मक अक्सीर नुस्खिया का सानू निश्चा नहीं आया। इन्हां ते शरदा नहीं उपजी, इन्हों विचारन की खेचल नहीं की, अनुभव करन का उद्यम नहीं किया। इलाज करन की खेचल तो की करनी सी। याद रखन वाली गल कि शरीरक रोगां दा मूल कारण, हाँ जी, क्यों साडे शरीर नू रोग लगदे हन, साडे सारे शरीरक रोगां दा मूल कारण रूट कॉज की है, साडे मानसिक रोग। पर इस जरूरी नुक्ते तो असी अनजान हाँ, अनगहली कर रहे हाँ। तदे असी शरीरक बीमारियां दे इलाज उत्ते सारा जोर ला रहे हाँ, पर मानसिक रोगां वल ध्यान नहीं दिंदे, जबकि साडे मानसिक रोगां कारण ही साडे शरीर नू रोग लगदे हन। इसे करके गुरबाणी च दर्शाए हुए नुक्तियां, कल ताती, आतश दुनिया, संसार रोगी, अगन सोक सागर, तपत कड़ाहा अते नाम सिमरन, नाम दारू, नाम औखद, सीतल नाम दे तत्व विचार दी सूझ बूझ नहीं हुंदी। हालांकि इन्हां दी बाबत असी फोका दिमागी ज्ञान बतेरा घोटदे हाँ। इन्हां जरूरी नुक्तियां दी बाबत गुरबाणी दियां हेठलियां पंक्तियां इस विषय नूं इउं स्पष्ट करदियां हन। माया अगन जले संसारे, गुरमुख निवारे शब्द विचारे। तृष्णा अगन जले संसारा, जल जल खप्पे बहुत वकारा। बिन नावे सुखा संसार, अगन तृष्णा जले वारो वार। गुजी पाए जले संसारा, भगत ना व्यापे माया। प्रभ के सिमरन मन की मल जाए, अमृत नाम रिद माए समाए। गुर के शब्द विच्चों मैल गवाए, निर्मल नाम वसे मन आए। इसे करके गुरबाणी विच साध संगत अते सिमरन इना दी बाबत तकीदी हुकम दर्ज हन। हाँ जी, साध संगत द्वारा साड़ी इस जन्म दी मैल लथेगी, ते सिमरन नाल पिछलियां जन्मां दी जो मैल असी कत्तर कीती है अंतिशकरण विच्चों ओ निकलेगी। ते सिमरन किवें होवेगा? साध संगत विच आके। मिल साध संगत पज केवल नाम, कर साध संगत सिमर माधो होए पतित पुनीत। एक त्याइये साध के संग, पाप बिनासे नाम के रंग। तरियो सागर पावक को, जो संत पेटे वड पाग। जन नानक सर्व सुख पाए, मुरु हर चरनी चित लाग। आतश दुनिया खुनक नाम खुदाया। सो गुरु प्यारी साध संगत जी, महापुरखां दा ये लेख, लेख नंबर 45, इस लड़ी दा अठवां भाग। वाहिगुरु जी का खालसा, वाहिगुरु जी की फतेह।